ਸੱਚੀ ਵਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸੱਚੀ ਵਾਣੀ ਕੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਇਹ ਸੱਚੀ ਵਾਣੀ ਦਾ ਸਾਡੇ ਜੀਵਨ ਵਿੱਚ ਲਾਭ ਕੀ ਹੈ? ਇਹਦਾ ਸਾਡੇ ਜੀਵਨ ਵਿੱਚ ਮੋਲ ਕੀ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਲੱਭ ਸਕਦਾ ਹੈ, ਤੇ ਉਹ ਹੈ ਜੀਵਿਤ ਵਚਨ ਧਰਮ ਸ਼ਾਸਤਰ ਬਾਈਬਲ। ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਨਾਲ।
ਬਦੀ ਮੱਲੋ ਮੱਲੀ ਇੰਨਾ ਦੂਰ ਦੂਰੇ ਸੁੱਖ ਤੇ ਆਰਾਮ ਸਾਰਾ ਯਸੂ ਦੇ ਹਜ਼ੂਰੇ ਸੁੱਖ ਤੇ ਆਰਾਮ ਸਾਰਾ ਯਸੂ ਦੇ ਹਜ਼ੂਰੇ ਧਰਤੀ ਬਣਾਉਣ ਵਾਲਾ ਆਪ ਕਰਤਾਰੇ ਅੰਬਰ ਸਜਾਉਣ ਵਾਲਾ ਖੁਦ ਸਰਦਾਰੇ ਅੰਬਰ ਸਜਾਉਣ ਵਾਲਾ ਖੁਦ ਸਰਦਾਰੇ ਦੁਖੀਆਂ ਤੇ ਪਾਪੀਆਂ ਦਾ ਹੋਇਓ ਕੱਲਿਆਰੇ ਦੁਖੀਆਂ ਤੇ ਪਾਪੀਆਂ ਦਾ ਹੋਇਓ ਕੱਲਿਆਰੇ ਮੰਗ ਕੇ ਤਾਂ ਵੇਖ ਸ਼ਾਬੀ ਕਿੰਨਾ ਆਰਾਮ ਸਾਰਾ ਯਸੂ ਦੇ ਹਜ਼ੂਰੇ ਸੁੱਖ ਤੇ ਆਰਾਮ ਸਾਰਾ ਯਸੂ ਦੇ ਹਜ਼ੂਰੇ ਰਹਿਮਤਾਂ ਦਾ ਬਾਨੀ ਯਸੂ ਦਿਲ ਦਾ ਹਲੀਮੇ ਹਰ ਵੇਲੇ ਨਾਲ ਰਹਿੰਦਾ ਛੱਡੇ ਨਾ ਯਤੀਮੇ ਹਰ ਵੇਲੇ ਨਾਲ ਰਹਿੰਦਾ ਛੱਡੇ ਨਾ ਯਤੀਮੇ ਜੱਗ ਤੋਂ ਨਿਆਰੀ ਉਹਦੀ ਸੱਚੀ ਹੈ ਤਲੀਮੇ ਜੱਗ ਤੋਂ ਨਿਆਰੀ ਉਹਦੀ ਸੱਚੀ ਹੈ ਤਲੀਮੇ ਪਾਪ ਛੱਡ ਆ ਜਾ ਜ਼ਰਾ ਯਸੂ ਦੇ ਕਰੀਬ ਤੂੰ ਦਿਲ ਚੋਂ ਮਟਾਵੇ ਤੇਰਾ ਦਿਲ ਚੋਂ ਮਟਾਵੇ ਤੇਰਾ ਖੁਦੀ ਤੇ ਗਰੂਰੇ ਸੁਖ ਤੇ ਆਰਾਮ ਸਾਰਾ ਯਸੂ ਦੇ ਹਜ਼ੂਰੇ ਸੁਖ ਤੇ ਆਰਾਮ ਸਾਰਾ ਯਸੂ ਦੇ ਹਜ਼ੂਰੇ ਦੇ ਬਦਲੇ ਚੜਿਆ ਪਹਾੜ ਨੂੰ ਤਨ ਤੇ ਸਹਾਰੀ ਜਾਵੇ ਘੋੜਿਆਂ ਦੀ ਮਾਰ ਨੂੰ ਤਨ ਤੇ ਸਹਾਰੀ ਜਾਵੇ ਘੋੜਿਆਂ ਦੀ ਮਾਰ ਨੂੰ ਫੁੱਲ ਜਿਹੇ ਮੱਥੇ ਉੱਤੇ ਕੰਡਿਆਂ ਦੀ ਵਾੜ ਨੂੰ ਫੁੱਲ ਜਿਹੇ ਮੱਥੇ ਉੱਤੇ ਕੰਡਿਆਂ ਦੀ ਵਾੜ ਨੂੰ ਮਾਰ ਮਾਰ ਆਰਾਮ ਸਾਰਾ
ਨਜ਼ਾਤ ਜੀ ਉਸ ਦੇ ਹਜ਼ੂਰ ਵਿੱਚ ਤਾਤ ਹੈ ਨਪਾਤ ਜੀ ਉਸ ਦੇ ਹਜ਼ੂਰ ਵਿੱਚ ਤਾਤ ਹੈ ਨਪਾਤ ਜੀ ਦੇਂਦਾ ਪਿਆਸੀਆਂ ਨੂੰ ਆਪੇ ਹਯਾਤ ਜੀ ਦੇਂਦਾ ਪਿਆਸੀਆਂ ਨੂੰ ਆਪੇ ਹਯਾਤ ਜੀ ਗਿੱਲ ਖੁਸ਼ੀ ਪੂਰੀ
ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਆਪ ਦਾ ਸਵਾਗਤ ਹੈ। ਇਸ ਪ੍ਰੋਗਰਾਮ ਵਿੱਚ ਅਸੀਂ ਲਗਾਤਾਰ ਇੱਕ ਪੁਸਤਕ ਬਾਈਬਲ ਧਰਮ ਪੁਸਤਕ ਦੇ ਪੁਰਾਣੇ ਨੇਮ ਵਿੱਚੋਂ ਅਤੇ ਇੱਕ ਪੁਸਤਕ ਨਵੇਂ ਨੇਮ ਵਿੱਚੋਂ ਲੈ ਕੇ ਉਸ ਦਾ ਅਧਿਐਨ ਕਰਦੇ ਆ ਰਹੇ ਹਾਂ। ਇਹ ਸਿਲਸਿਲਾ ਸਾਨੂੰ ਹੁਣ ਓਬਦਿਆ ਨਵੀ ਦੀ ਪੁਸਤਕ ਦੇ ਵਿੱਚ ਲਿਆ ਚੁੱਕਾ ਹੈ। ਅੱਜ ਅਸੀਂ ਇਸ ਪੁਸਤਕ ਦੇ ਬਾਰੇ ਆਇਤ ਦਰ ਆਇਤ ਵਿਚਾਰ ਕਰਾਂਗੇ। ਓਬਦਿਆ ਨਾਂ ਦਾ ਅਰਥ ਹੁੰਦਾ ਹੈ ਯਹੋਵਾ ਦਾ ਦਾਸ। ਇਹ ਉਹਨਾਂ ਚਾਰ ਨਵੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਦੇ ਬਾਰੇ ਅਸੀਂ ਬਿਲਕੁਲ ਕੁਝ ਵੀ ਨਹੀਂ ਜਾਣਦੇ ਸਿਵਾਏ ਇਸਦੇ ਕਿ ਉਸਨੇ ਭਵਿੱਖਬਾਣੀ ਲਿਖੀ ਸੀ। ਦੂਸਰੇ ਤਿੰਨ ਨਵੀ ਜੋ ਇਸ ਤਰ੍ਹਾਂ ਦੇ ਸਨ ਉਹ ਹਨ ਹਬਾਕੁਕ, ਹਜਈ ਅਤੇ ਮਲਾਕੀ। ਇਹ ਚਾਰ ਨਵੀ ਪੂਰੀ ਤਰ੍ਹਾਂ ਅਣਜਾਣੇ ਹਨ। ਓਬਦਿਆ ਇੱਕ ਇਹੋ ਜਿਹੇ ਲੇਖਕ ਦੀ ਤਰ੍ਹਾਂ ਹੈ ਜੋ ਕਿ ਇੱਥੇ ਪਾਇਆ ਜਾਂਦਾ ਹੈ, ਪਰ ਅਸੀਂ ਉਸ ਨੂੰ ਜਾਣਦੇ ਨਹੀਂ ਹਾਂ। ਉਹ ਆਪਣੇ ਨਾਮ ਦੇ ਅਨੁਸਾਰ ਜੀਵਨ ਬਿਤਾਇਆ ਸੀ ਉਸਨੇ, ਕਿਉਂਕਿ ਉਹ ਯਹੋਵਾ ਦਾ ਦਾਸ ਹੈ ਸੀ। ਇੱਕ ਦਾਸ ਜੋ ਹੈ ਉਹ ਨਾ ਤਾਂ ਆਪਣੀ ਵੰਸ਼ਾਵਲੀ ਬਾਰੇ ਸ਼ੇਖੀਆਂ ਮਾਰਦਾ ਹੈ ਅਤੇ ਨਾ ਹੀ ਕੋਈ ਇਹੋ ਜਿਹਾ ਸ਼ੋਸ਼ਣ ਕਰਦਾ ਹੈ ਅਤੇ ਨਾ ਹੀ ਕੋਈ ਇਹੋ ਜਿਹਾ ਅਨੁਭਵ। ਉਹ ਆਪਣੇ ਆਪ ਨੂੰ ਅੱਗੇ ਨਹੀਂ ਲਿਆਉਂਦਾ, ਉਹਨੂੰ ਤਾਂ ਇਸੇ ਦੇ ਦੁਆਰਾ ਪ੍ਰਦਰਸ਼ਨ ਕਰਨਾ ਪੈਂਦਾ ਹੈ ਜੋ ਕੁਝ ਉਹ ਕਰਦਾ ਹੈ, ਤਾਂ ਕਿ ਉਹ ਇੱਕ ਦਾਸ ਹੋਣ ਦੇ ਸਥਾਨ ਦਾ ਦਾਅਵਾ ਵੀ ਕਰ ਸਕੇ। ਇਸ ਤਰ੍ਹਾਂ ਓਬਦਿਆ ਸਿਰਫ ਇੱਕ ਨਵੀਂ ਹੀ ਹੈ ਜਿਸਨੇ ਬਾਈਬਲ ਬਾਣੀ ਦੀਆਂ ਮਹਾਨ ਭਵਿੱਖਬਾਣੀਆਂ ਵਿੱਚੋਂ ਇੱਕ ਨੂੰ ਲਿਖਿਆ ਸੀ। ਡਾਕਟਰ ਪੁੱਸੇ ਜੀ ਨੇ ਆਖਿਆ ਸੀ ਕਿ ਪਰਮੇਸ਼ਵਰ ਦੀ ਇਹ ਇੱਛਾ ਰਹੀ ਹੈ ਕਿ ਸਿਰਫ ਉਸੇ ਦਾ ਨਾਮ ਅਤੇ ਇਹ ਸੰਖੇਪ ਭਵਿੱਖਬਾਣੀ ਇਸ ਜਗਤ ਦੇ ਵਿੱਚ ਜਾਣੀ ਚਾਹੀਦੀ ਹੈ। ਓਬਦਿਆ ਇੱਕ ਛੋਟੀ ਜਿਹੀ ਪੁਸਤਕ ਹੈ, ਪਰ ਇਹ ਤਾਂ ਬਾਈਬਲ ਵਿੱਚ ਇੱਕ ਐਟਮ ਬੰਬ ਦੀ ਤਰ੍ਹਾਂ ਹੀ ਹੈ। ਇਹ ਇੱਕ ਛੋਟੀ ਜਿਹੀ ਚੀਜ਼ ਹੈ, ਪਰ ਇਸ ਦਾ ਸੰਦੇਸ਼ ਬਹੁਤ ਮਹਾਨ ਹੈ। ਮੁੱਖ ਸਮੱਸਿਆ ਓਬਦਿਆ ਨਵੀ ਦੀ ਭਵਿੱਖਬਾਣੀ ਦੇ ਨਾਲ ਇਹ ਹੈ ਕਿ ਇਸ ਨੂੰ ਇਸਰਾਇਲੀ ਕੌਮ ਦੇ ਇਤਿਹਾਸ ਦੇ ਵਿੱਚ ਕਿੱਥੇ ਜੋੜਿਆ ਜਾਵੇ। ਕੁਝ ਹਨ ਜੋ ਕਿ ਇਸ ਨੂੰ 887 ਈਸਵੀ ਪੂਰਵ ਦਾ ਸਮਾਂ ਦਿੰਦੇ ਹਨ, ਜੋ ਕਿ ਇਸ ਨੂੰ ਯਰੋਬੋਆਮ ਦੇ ਰਾਜ ਦੇ ਦੌਰਾਨ ਅਤੇ ਅਥਲਿਆ ਜੋ ਕਿ ਇੱਕ ਜ਼ਾਲਮ ਅਤੇ ਖੂਨੀ ਰਾਜਾ ਸੀ ਉਹਨਾਂ ਦੇ ਰਾਜਾਂ ਦੇ ਵਿੱਚ ਇਸ ਸਮੇਂ ਨੂੰ ਜੋੜਦੇ ਹਨ। ਇਸ ਦੇ ਸੰਬੰਧ ਵਿੱਚ ਦੂਸਰੀ ਰਾਜਿਆਂ ਦੀ ਪੁਸਤਕ 8 ਅਧਿਆਏ ਉਸ ਦੀਆਂ 16 ਤੋਂ ਲੈ ਕੇ 26 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਅਤੇ ਇਸਰਾਇਲ ਦੇ ਪਾਤਸ਼ਾਹ ਆਹਾਬ ਦੇ ਪੁੱਤਰ ਯੋਰਾਮ ਦੇ 5ਵੇਂ ਵਰ੍ਹੇ, ਜਦ ਯਹੋਸ਼ਾਫਾਟ ਯਹੂਦਾ ਦਾ ਪਾਤਸ਼ਾਹ ਸੀ, ਯਹੂਦਾ ਦੇ ਪਾਤਸ਼ਾਹ ਯਹੋਸ਼ਾਫਾਟ ਦਾ ਪੁੱਤਰ ਯਹੋਰਾਮ ਰਾਜ ਕਰਨ ਲੱਗਾ। ਜਦ ਉਹ ਰਾਜ ਕਰਨ ਲੱਗਾ ਤਾਂ 32 ਵਰ੍ਹਿਆਂ ਦਾ ਸੀ, ਔਰ ਉਹਨੇ ਯਰੂਸ਼ਲਮ ਵਿੱਚ 8 ਵਰ੍ਹੇ ਰਾਜ ਕੀਤਾ। ਔਰ ਉਹ ਪਾਤਸ਼ਾਹਾਂ ਦੇ ਅਹਾਬ ਦੇ ਘਰਾਣੇ ਵਾਂਗ ਇਸਰਾਇਲ ਦੇ ਪਾਤਸ਼ਾਹਾਂ ਦੇ ਰਾਹ ਉੱਤੇ ਤੁਰਿਆ, ਕਿਉਂ ਜੋ ਅਹਾਬ ਦੀ ਧੀ ਉਹਦੀ ਰਾਣੀ ਹੋ ਗਈ, ਔਰ ਉਹਨੇ ਉਹ ਕੰਮ ਕੀਤਾ ਜਿਹੜਾ ਯਹੋਵਾ ਦੀ ਨਜ਼ਰ ਵਿੱਚ ਬੁਰਾ ਸੀ। ਫਿਰ ਵੀ ਯਹੋਵਾ ਨੇ ਆਪਣੇ ਦਾਸ ਦਾਊਦ ਦੇ ਨਿਮਿੱਤ ਯਹੂਦਾ ਨੂੰ ਨਾਸ਼ ਕਰਨਾ ਨਾ ਚਾਹਿਆ, ਜਿਵੇਂ ਉਸਨੇ ਉਸਦੇ ਨਾਲ ਪ੍ਰਤਿਗਿਆ ਕੀਤੀ ਸੀ ਵੀ ਮੈਂ ਤੇਰੀ ਵੰਸ਼ ਨੂੰ ਸਦਾ ਲਈ ਇੱਕ ਚਿਰਾਗ ਦਿਆਂਗਾ। ਉਹਦਿਆਂ ਦਿਨਾਂ ਵਿੱਚ ਅਦੋਮ ਯਹੂਦਾ ਦੀ ਅਧੀਨਤਾਈ ਤੋਂ ਆਕੀ ਹੋ ਗਿਆ ਔਰ ਉਹਨਾਂ ਨੇ ਆਪਣੇ ਲਈ ਇੱਕ ਰਾਜਾ ਬਣਾ ਲਿਆ। ਤਦ ਯੋਰਾਮ ਸੈਰ ਨੂੰ ਲੰਘ ਗਿਆ ਔਰ ਸਾਰੇ ਰਾਤ ਉਸਦੇ ਨਾਲ ਸਨ, ਅਤੇ ਐਂ ਹੋਇਆ ਵੀ ਉਸਨੇ ਰਾਤੀ ਉੱਠ ਕੇ ਅਦੋਮੀਆਂ ਨੂੰ ਜਿਨ੍ਹਾਂ ਨੇ ਉਹਨੂੰ ਘੇਰਿਆ ਹੋਇਆ ਸੀ ਔਰ ਰੱਥਾਂ ਦੇ ਸਰਦਾਰਾਂ ਨੂੰ ਮਾਰਿਆ ਔਰ ਲੋਕ ਤੰਬੂਆਂ ਨੂੰ ਭੱਜ ਗਏ। ਸੋ ਅਦੋਮ ਅੱਜ ਤਾਈਂ ਯਹੂਦਾ ਦੀ ਅਧੀਨਤਾਈ ਤੋਂ ਆਕੀ ਹੈ ਔਰ ਉਸੇ ਵੇਲੇ ਲਿਬਨਾ ਵੀ ਆਕੀ ਹੋ ਗਿਆ। ਯੋਰਾਮ ਦੀ ਬਾਕੀ ਵਾਰਤਾ ਔਰ ਉਹ ਸਭ ਕੁਝ ਜੋ ਉਹਨੇ ਕੀਤਾ ਸੀ ਕਿ ਉਹ ਯਹੂਦਾ ਦੇ ਪਾਤਸ਼ਾਹ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ। ਅਤੇ ਯੋਰਾਮ ਆਪਣੇ ਪਿਓ ਦਾਦਿਆਂ ਦੇ ਨਾਲ ਸੌਂ ਗਿਆ ਔਰ ਦਾਊਦ ਦੇ ਸ਼ਹਿਰ ਵਿੱਚ ਆਪਣੇ ਪਿਓ ਦਾਦਿਆਂ ਦੇ ਨਾਲ ਦੱਬਿਆ ਗਿਆ ਔਰ ਉਹਦਾ ਪੁੱਤਰ ਆਹਾਜ਼ਿਆ ਉਹਦੇ ਥਾਂ ਰਾਜ ਕਰਨ ਲੱਗਾ। ਇਸਰਾਇਲ ਦੇ ਪਾਤਸ਼ਾਹ ਅਹਾਬ ਦੇ ਪੁੱਤਰ ਯੋਰਾਮ ਦੇ 12ਵੇਂ ਵਰੇ ਤੋਂ ਯਹੂਦਾ ਦੇ ਪਾਤਸ਼ਾਹ ਯਹੋਰਾਮ ਦਾ ਪੁੱਤਰ ਅਹਾਜ਼ਿਆ ਰਾਜ ਕਰਨ ਲੱਗਾ। ਅਹਾਜ਼ਿਆ 22 ਵਰਿਆਂ ਦਾ ਸੀ ਜਦੋਂ ਰਾਜ ਕਰਨ ਲੱਗਾ ਔਰ ਉਹਨੇ 1 ਵਰਾ ਯਰੂਸ਼ਲਮ ਵਿੱਚ ਰਾਜ ਕੀਤਾ। ਉਹਦੀ ਮਾਤਾ ਦਾ ਨਾਂ ਅਥਲਿਆ ਸੀ ਜੋ ਇਸਰਾਇਲ ਦੇ ਪਾਤਸ਼ਾਹ ਆਮਰੀ ਦੀ ਧੀ ਹੈ ਸੀ। ਡਾਕਟਰ ਪੁਸੀ ਜੀ ਨੇ ਇਸ ਨੂੰ ਰਾਜਾ ਯਹੋਸ਼ਾਫਟ ਦੇ ਰਾਜ ਦੇ ਦੌਰਾਨ ਆਖਿਆ ਸੀ। ਇਸ ਦੇ ਸੰਬੰਧ ਦੇ ਵਿੱਚ ਦੂਸਰੀ ਇਤਿਹਾਸ ਦੀ ਪੁਸਤਕ 17 ਦੇ ਆਏ ਉਸਦੀ 7 ਆਇਤ ਦੇ ਵਚਨ ਇਸ ਪ੍ਰਕਾਰ ਹਨ। ਆਪਣੇ ਰਾਜ ਦੇ 3 ਵਰੇ ਉਹਨੇ ਆਪਣੇ ਸਰਦਾਰਾਂ ਨੂੰ ਅਰਥਾਤ ਬਨ ਹੈਲ, ਓਬਦਿਆ, ਜ਼ਕਰਿਆ, ਨਥਨਾਇਲ ਅਤੇ ਮਿਕਾਇਆ ਨੂੰ ਯਹੂਦਾ ਦੇ ਸ਼ਹਿਰਾਂ ਵਿੱਚ ਸਿੱਖਿਆ ਦੇਣ ਲਈ ਘੱਲਿਆ। ਭਾਵੇਂ ਇਹ ਨਾਮ ਓਬਦਿਆ ਇਸ ਵਚਨ ਦੇ ਭਾਗ ਦੇ ਵਿੱਚ ਨਹੀਂ ਆਉਂਦਾ, ਇਹ ਤਾਂ ਉਸ ਜ਼ਮਾਨੇ ਦੇ ਵਿੱਚ ਇੱਕ ਆਮ ਨਾਮ ਪਾਇਆ ਜਾਂਦਾ ਸੀ ਅਤੇ ਸ਼ਾਇਦ ਇਹ ਉਹ ਓਬਦਿਆ ਨਹੀਂ ਸੀ ਜਿਸ ਨੇ ਇਸ ਭਵਿੱਖਬਾਣੀ ਨੂੰ ਲਿਖਿਆ ਸੀ। ਕੈਨਿੰਗ ਜੀ ਨੇ ਇਸ ਪੁਸਤਕ ਨੂੰ 587 ਈਸਵੀ ਪੂਰਵ ਦਾ ਸਮਾਂ ਬਖਸ਼ਿਆ ਸੀ ਅਤੇ ਡਾਕਟਰ ਮੂਰੇ ਹੈੱਡ ਜੀ ਨੇ ਇਸ ਦੇ ਸੰਬੰਧ ਦੇ ਵਿੱਚ ਇਹ ਵਿਚਾਰ ਕੀਤਾ ਸੀ ਕਿ ਇਹ ਤਜਵੀਜ਼ ਦਿੰਦਿਆਂ ਹੋਇਆਂ ਕਿ ਉਹ ਓਬਦਿਆ ਸ਼ਹਿਰ ਜਰਮਿਆਂ ਦਾ ਸਮਕਾਲੀ ਨਵੀ ਹੈ। ਇਹ ਸਾਰਾ ਸਵਾਲ ਸ਼ਾਇਦ ਇਸ ਪੁਸਤਕ ਦੇ 11 ਆਇਤ ਦੇ ਉੱਤੇ ਘੁੰਮਦਾ ਫਿਰਦਾ ਜਾਪਦਾ ਹੈ। ਓਬਦਿਆ ਨਵੀ ਦੀ ਪੁਸਤਕ 1 ਅਧਿਆਏ 11 ਆਇਤ ਦੇ ਵਚਨ ਇਸ ਤਰ੍ਹਾਂ ਹਨ। ਜਿਸ ਦਿਨ ਤੂੰ ਲਾਂਭੇ ਖਲੋਤਾ ਸੈਂ, ਜਿਸ ਦਿਨ ਪਰਾਏ ਉਹਦੀ ਮਾਇਆ ਲੈ ਗਏ ਅਤੇ ਓਪਰੇ ਉਹਦੇ ਫਾਟਕਾਂ ਥਾਣੀ ਵੜ ਕੇ ਯਰੂਸ਼ਲਮ ਉੱਤੇ ਗੁਣੇ ਪਾਉਣ ਲੱਗੇ, ਤੂੰ ਵੀ ਉਹਨਾਂ ਵਿੱਚੋਂ 1 ਵਰਗਾ ਸੈਂ। ਇਹ ਜਾਂ ਤਾਂ ਇੱਕ ਭਵਿੱਖਬਾਣੀ ਦੇ ਵਜੋਂ ਲਿਖਿਆ ਗਿਆ ਸੀ ਇਸ ਤੋਂ ਪਹਿਲਾਂ ਕਿ ਇਹ ਵਾਪਰਿਆ ਸੀ, ਜਾਂ ਫਿਰ ਇੱਕ ਇਤਿਹਾਸਕ ਲਿਖਤ ਦੇ ਵਜੋਂ ਜੋ ਕੁਝ ਵਾਪਰਿਆ ਸੀ। ਇਸ ਦੀ ਸੁਭਾਵਿਕ ਵਿਆਖਿਆ ਸੱਚਮੁੱਚ ਇਹੋ ਹੀ ਹੈ ਕਿ ਇਸ ਨੂੰ ਭਵਿੱਖਬਾਣੀ ਦੀ ਬਜਾਏ ਇਤਿਹਾਸਕ ਲਿਖਤ ਦੇ ਵਜੋਂ ਕਬੂਲ ਕੀਤਾ ਜਾਵੇ, ਜੋ ਕਿ ਓਬਦਿਆ ਨਵੀ ਦੀ ਭਵਿੱਖਬਾਣੀ ਨੂੰ ਲਗਭਗ 587 ਈਸਵੀ ਪੂਰਵ ਦਾ ਸਮਾਂ ਦਿੰਦਾ ਹੈ। ਬਾਬਲ ਦੀ ਅਸੀਰੀ ਤੋਂ ਬਾਅਦ ਅਤੇ ਯਰਮਿਆ ਨਵੀ ਦੀ ਸੇਵਾ ਦੇ ਦੁਆਰਾ ਇਸ ਛੋਟੀ ਭਵਿੱਖਬਾਣੀ ਦਾ ਮੁੱਖ ਵਿਸ਼ਾ ਅਦੋਮ ਦਾ ਰਾਜ ਹੈ। 1 ਅਧਿਆਏ ਉਸਦੀ 6 ਆਇਤ ਦੇ ਵਚਨ ਇਸ ਪੁਸਤਕ ਦੀ ਮੁੱਖ ਆਇਤ ਹਨ। ਈਸਾਓ ਦਾ ਮਾਲ ਕਿਵੇਂ ਭਾਲਿਆ ਗਿਆ, ਉਹਦਾ ਦੱਬਿਆ ਹੋਇਆ ਖਜ਼ਾਨਾ ਕਿਵੇਂ ਲੁੱਟਿਆ ਗਿਆ, ਅਤੇ ਆਓ ਅਸੀਂ ਹੁਣ ਇਸ ਮੁੱਢਲੀ ਜਾਣ ਪਛਾਣ ਤੋਂ ਬਾਅਦ ਇਸ ਓਬਦਿਆ ਨਵੀ ਦੀ ਪੁਸਤਕ ਦੀ ਰੂਪਰੇਖਾ ਵੱਲ ਗੌਰ ਕਰਦੇ ਹਾਂ। ਇਸ ਪੁਸਤਕ ਦੀ ਰੂਪਰੇਖਾ ਦੇ ਵਜੋਂ ਇਸ ਨੂੰ 2 ਮੁੱਖ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ। ਸਭ ਤੋਂ ਪਹਿਲਾ ਭਾਗ ਅਦੋਮ ਦੇ ਨਾਸ਼ ਕੀਤੇ ਜਾਣ ਦਾ ਜ਼ਿਕਰ ਕਰਦਾ ਹੈ, ਜੋ ਕਿ 1 ਤੋਂ 16 ਆਇਤਾਂ ਵਿੱਚ ਪਾਇਆ ਜਾਂਦਾ ਹੈ। ਇਸ ਨੂੰ ਅੱਗੇ ਹੋਰ 3 ਹਿੱਸਿਆਂ ਦੇ ਵਿੱਚ ਵੰਡਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਹੈ ਅਦੋਮ ਦੇ ਵਿਰੁੱਧ ਦੋਸ਼, ਇਸ ਦਾ ਜ਼ਿਕਰ 1 ਤੋਂ ਲੈ ਕੇ 9 ਆਇਤਾਂ ਵਿੱਚ, ਅਤੇ ਦੂਸਰਾ ਮੁੱਖ ਭਾਗ ਹੈ ਅਦੋਮ ਦਾ ਜ਼ੁਲਮ, 10 ਤੋਂ 14 ਆਇਤਾਂ ਵਿੱਚ, ਅਤੇ ਤੀਸਰਾ ਹੈ ਅਦੋਮ ਉੱਤੇ ਆਉਣ ਵਾਲੀ ਭਾਰੀ ਤਬਾਹੀ, 15 ਤੇ 16 ਆਇਤਾਂ ਵਿੱਚ। ਅਸੀਂ ਇਸ ਤੋਂ ਬਾਅਦ ਦੂਸਰਾ ਮੁੱਖ ਭਾਗ ਜੋ ਹੈ ਉਹ ਇਸਰਾਇਲ ਨਾਲ ਸੰਬੰਧਿਤ ਹੈ, ਜੋ ਕਿ ਇਸ ਦੇ ਪੁਨਰ ਸਥਾਪਿਤ ਕੀਤੇ ਜਾਣ ਦਾ ਜ਼ਿਕਰ ਕਰਦਾ ਹੈ। ਇਹ 17 ਤੋਂ ਲੈ ਕੇ 21 ਆਇਤਾਂ ਦੇ ਵਚਨਾਂ ਦੇ ਵਿੱਚ ਪਾਇਆ ਜਾਂਦਾ ਹੈ। ਇਸ ਨੂੰ ਵੀ ਅੱਗੇ 3 ਮੁੱਖ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਸਭ ਤੋਂ ਪਹਿਲਾ ਹੈ ਇਸਰਾਇਲ ਦੀ ਹਾਲਤ, 17 ਆਇਤ। ਦੂਸਰਾ ਹੈ ਈਸਾਓ ਦੇ ਘਰਾਣੇ ਦੀ ਭਿਆਨਕ ਅੱਗ, ਇਹ 18 ਆਇਤ ਦੇ ਵਚਨਾਂ ਵਿੱਚ ਪਾਇਆ ਜਾਂਦਾ ਹੈ। ਅਤੇ ਤੀਸਰੇ ਮੁੱਖ ਭਾਗ ਵਿੱਚ 19 ਤੋਂ ਲੈ ਕੇ 21 ਆਇਤਾਂ ਦੇ ਵਚਨਾਂ ਵਿੱਚ ਸਾਰੀਆਂ ਗੱਲਾਂ ਦੇ ਪੂਰੇ ਹੋਣ ਦਾ ਜ਼ਿਕਰ ਪਾਇਆ ਜਾਂਦਾ ਹੈ। ਇਸ ਪੁਸਤਕ ਦੇ ਆਖਰੀ ਵਚਨ ਹਨ, ਅਤੇ ਰਾਜ ਯਹੋਵਾ ਦਾ ਹੋਵੇਗਾ। ਆਓ ਅਸੀਂ ਹੁਣ ਇਸ ਪੁਸਤਕ ਦੀ ਆਇਤਦਾਰ ਆਇਤ ਵਿਚਾਰਾਂ ਦੇ ਕੋਲ ਆਉਂਦੇ ਹਾਂ। ਇਸ ਓਬਦਿਆ ਨਵੀ ਦੀ ਪੁਸਤਕ ਦਾ ਮੁੱਖ ਵਿਸ਼ਾ ਅਦੋਮ ਦਾ ਨਾਸ਼ ਅਤੇ ਇਸਰਾਇਲ ਦਾ ਪੁਨਰ ਸਥਾਪਿਤ ਕੀਤਾ ਜਾਣਾ ਹੈ। ਓਬਦਿਆ, ਜਿਸ ਤਰ੍ਹਾਂ ਕਿ ਮੈਂ ਆਪ ਨੂੰ ਦੱਸ ਚੁੱਕਾ ਹਾਂ, ਪੁਰਾਣੇ ਨੇਮ ਦੀ ਸਭ ਤੋਂ ਛੋਟੀ ਪੁਸਤਕ ਹੈ। ਇਸ ਵਿੱਚ ਸਿਰਫ 21 ਆਇਤਾਂ ਹੀ ਪਾਈਆਂ ਜਾਂਦੀਆਂ ਹਨ। ਬਹੁਤ ਸਾਰੇ ਲੋਕ ਇਹੋ ਜਿਹੇ ਹਨ ਜੋ ਕਿ ਇਹ ਮਹਿਸੂਸ ਕਰਦੇ ਹਨ ਕਿ ਇਹ ਪੁਸਤਕ ਤਾਂ ਪੜ੍ਹੇ ਜਾਣ ਦੇ ਯੋਗ ਨਹੀਂ ਹੈ। ਜੇਕਰ ਇਸ ਨੂੰ ਬਾਈਬਲ ਵਿੱਚੋਂ ਛੱਡ ਵੀ ਦਿੱਤਾ ਜਾਂਦਾ ਤਾਂ ਇਸ ਦੇ ਦੁਆਰਾ ਕੁਝ ਵੀ ਇਸ ਨੂੰ ਮਹਿਸੂਸ ਨਹੀਂ ਸੀ ਕੀਤਾ ਜਾਣਾ। ਫਿਰ ਵੀ ਇਸ ਪੁਸਤਕ ਦੀ ਸੰਦੇਸ਼ ਦੀ ਸੰਖੇਪ ਦਾ ਇਸ ਦੇ ਮਹੱਤਵ ਨੂੰ ਘੱਟ ਜਾਂ ਘੱਟ ਜ਼ਰੂਰੀ ਨਹੀਂ ਬਣਾ ਦਿੰਦੀ। ਦੂਸਰੇ ਛੋਟੇ ਨਵੀਆਂ ਦੀ ਤਰ੍ਹਾਂ ਇਸ ਦਾ ਸੰਦੇਸ਼ ਮੁੱਖ ਤੌਰ 'ਤੇ ਪਾਇਆ ਜਾਂਦਾ ਹੈ। ਇਸ ਦਾ ਸੰਦੇਸ਼ ਪ੍ਰਾਰੰਭਕ ਹੈ, ਇਹ ਤਾਂ ਬਹੁਤ ਹੀ ਢੁਕਵਾਂ ਹੈ, ਇਹ ਵਿਵਹਾਰਕ ਹੈ, ਇਹ ਬਹੁਤ ਹੀ ਜ਼ਰੂਰੀ ਹੈ। ਇਹ ਇੱਕ ਇਹੋ ਜਿਹਾ ਸੰਦੇਸ਼ ਹੈ ਜੋ ਕਿ ਸਾਡੇ ਅੱਜ ਦੇ ਇਸ ਜ਼ਮਾਨੇ ਦੇ ਲਈ ਜਿਸ ਵਿੱਚ ਅਸੀਂ ਰਹਿ ਰਹੇ ਹਾਂ, ਇਸ ਵਿੱਚ ਇਸ ਨੂੰ ਇੱਕ ਵਿਵਹਾਰਕ ਸੰਦੇਸ਼ ਬਣਾਇਆ ਜਾ ਸਕਦਾ ਹੈ। ਛੋਟੇ ਨਵੀਂ ਆਖੇ ਜਾਣ ਵਾਲੇ ਨਵੀਆਂ ਵਿੱਚੋਂ ਕਿਸੇ ਨੇ ਵੀ ਕੋਈ ਵੀ ਆਪਣੇ ਆਪ ਵਿੱਚ ਇੱਕ ਬੁਝਿਆ ਹੋਇਆ ਜਵਾਲਾਮੁਖੀ ਨਹੀਂ ਹੈ, ਬਲਕਿ ਉਹ ਤਾਂ ਆਪਣੇ ਆਪ ਵਿੱਚ ਇੱਕ ਮੁੱਖ ਕਿਰਿਆ ਦੇ ਨਾਲ ਜੁੜੇ ਹੋਏ ਹਨ। ਉਹਨਾਂ ਵਿੱਚੋਂ ਕਿਸੇ ਵਿੱਚ ਵੀ ਕੋਈ ਠੰਡੀ ਰਾਖ ਨਹੀਂ ਪਾਈ ਜਾਂਦੀ, ਉਹ ਤਾਂ ਇੱਕ ਗਰਮ ਲਾਵੇ ਨੂੰ ਇਸ ਦੇ ਵਿੱਚੋਂ ਉਗਲ ਰਹੇ ਹਨ। ਉਹ ਵਿਦਿਆ ਨਵੀਂ ਦੀ ਭਵਿੱਖਬਾਣੀ ਇਸ ਛੋਟੇ ਰਾਜ ਅਦੋਮ ਦੇ ਵਿਰੁੱਧ ਆਉਣ ਵਾਲੀ ਵਿਨਾਸ਼ਕਾਰੀ ਸਜ਼ਾ ਦਾ ਜ਼ਿਕਰ ਕਰਦੀ ਹੈ। ਆਓ ਅਸੀਂ ਸਭ ਤੋਂ ਪਹਿਲਾਂ ਅਦੋਮ ਦੇ ਵਿਰੁੱਧ ਲਗਾਏ ਜਾਣ ਵਾਲੇ ਦੋਸ਼ ਬਾਰੇ ਪੜ੍ਹਦੇ ਹਾਂ। ਓਬਦਿਆ ਨਵੀ ਦੀ ਪੁਸਤਕ ਇੱਕ ਅਧਿਆਏ ਉਸ ਦੀ ਇੱਕ ਆਇਤ ਦੇ ਵਚਨ ਇਸ ਤਰ੍ਹਾਂ ਹਨ, ਪੜ੍ਹੋ। ਇੱਥੇ ਲਿਖਿਆ ਹੈ, ਓਬਦਿਆ ਲਈ ਦਰਸ਼ਨ। ਪ੍ਰਭੂ ਯਹੋਵਾ ਅਦੋਮ ਦੇ ਵਿਖੇ ਇਉਂ ਫਰਮਾਉਂਦਾ ਹੈ, ਅਸਾਂ ਯਹੋਵਾ ਵੱਲੋਂ ਖਬਰ ਸੁਣੀ ਅਤੇ ਇੱਕ ਹਲਕਾਰਾ ਕੌਮਾਂ ਵਿੱਚ ਘੱਲਿਆ ਗਿਆ, ਉੱਠੋ ਅਸੀਂ ਉਸ ਨਾਲ ਲੜਨ ਲਈ ਉੱਠ ਖਲੋਈਏ। ਓਬਦਿਆ ਨਵੀ ਝੱਟ ਸ਼ੁਰੂ ਵਿੱਚ ਹੀ ਇੱਕਦਮ ਪ੍ਰਤੱਖ ਤੌਰ 'ਤੇ ਅਤੇ ਮੁੱਖ ਵਿਸ਼ੇ ਦੇ ਬਾਰੇ ਇਹ ਦੱਸਦਾ ਹੈ। ਇਸ ਦੇ ਵੱਲ ਇਹ ਇਸ਼ਾਰਾ ਕਰਦਾ ਹੈ ਕਿ ਇਹ ਇੱਕ ਦਰਸ਼ਨ ਹੈ ਜੋ ਕਿ ਉਸਨੂੰ ਪਰਮੇਸ਼ੁਰ ਦੁਆਰਾ ਖੁਦ ਦਿੱਤਾ ਗਿਆ ਹੈ। ਉਹ ਓਬਦਿਆ ਕੌਣ ਹੈ? ਜਿਵੇਂ ਕਿ ਮੈਂ ਜਾਣ ਪਛਾਣ ਕਰਾਉਂਦਿਆਂ ਵਕਤ ਪਹਿਲਾਂ ਹੀ ਇਸ ਬਾਰੇ ਜ਼ਿਕਰ ਕੀਤਾ ਹੈ ਕਿ ਉਹ ਛੋਟੇ ਨਵੀਆਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਦੇ ਬਾਰੇ ਅਸੀਂ ਬਿਲਕੁਲ ਕੁਝ ਨਹੀਂ ਜਾਣਦੇ। ਉਹ ਉਸਦਾ ਨਾਮ ਇੱਕ ਇਸਰਾਇਲ ਦੇ ਵਿੱਚ ਇੱਕ ਬਹੁਤ ਹੀ ਆਮ ਨਾਮ ਪਾਇਆ ਜਾਂਦਾ ਹੈ ਅਤੇ ਇਸਦਾ ਅਰਥ ਹੁੰਦਾ ਹੈ ਯਹੋਵਾ ਦਾ ਦਾਸ। ਇੱਥੇ ਉਹ ਲਿਖਦਾ ਹੈ ਕਿ ਪ੍ਰਭੂ ਯਹੋਵਾ ਅਦੋਮ ਦੇ ਵਿਖੇ ਇਉਂ ਫਰਮਾਉਂਦਾ ਹੈ। ਅਦੋਮ ਇਸ ਛੋਟੀ ਪੁਸਤਕ ਦੀ ਮੁੱਖ ਕੁੰਜੀ ਹੈ ਅਤੇ ਇਸ ਦੇ ਬਾਰੇ ਸਾਨੂੰ ਕਿ ਅਦੋਮ ਦੀ ਪਛਾਣ ਨਿਰਧਾਰਤ ਕਰਨ ਦੇ ਲਈ ਸਾਨੂੰ ਵਾਪਸ ਉਤਪਤੀ ਪੁਸਤਕ ਦੇ ਵਿੱਚ ਜਾਣਾ ਪਵੇਗਾ। ਉਤਪਤੀ ਪੁਸਤਕ ਦੇ ਵਿੱਚ ਜਿੱਥੇ ਕਿ ਈਸਾਓ ਦੀਆਂ ਵੰਸ਼ਾਵਲੀਆਂ ਦੀ ਲਿਖਤ ਪਾਈ ਜਾਂਦੀ ਹੈ, ਇੱਥੇ ਇਹ ਇਸ ਬਾਰੇ ਗੌਰ ਕਰੋ ਕਿ ਜਿੱਥੇ ਕਿ ਉਤਪਤੀ ਪੁਸਤਕ 36 ਅਧਿਆਇ ਦੀ ਪਹਿਲੀ ਆਇਤ ਦੇ ਵਚਨਾਂ ਦੇ ਵਿੱਚ ਇਸ ਤਰ੍ਹਾਂ ਆਖਿਆ ਗਿਆ ਹੈ। ਇਸ ਦੇ ਨਾਲ ਹੀ ਉਤਪਤੀ ਪੁਸਤਕ ਦੇ 36 ਅਧਿਆਇ 8-9 ਆਇਤਾਂ ਦੇ ਵਚਨ ਇਸ ਤਰ੍ਹਾਂ ਹਨ, ਈਸਾਓ ਅਰਥਾਤ ਅਦੋਮ ਦੀ ਕੁਲਪੱਤਰੀ ਇਹ ਹੈ, ਤਾਂ ਈਸਾਓ ਸਈਰ ਦੇ ਪਹਾੜ ਵਿੱਚ ਟਿਕ ਗਿਆ, ਇਹੋ ਹੀ ਅਦੋਮ ਹੈ। ਇਹ ਈਸਾਓ ਦੀ ਕੁਲਪੱਤਰੀ ਹੈ ਜਿਹੜਾ ਅਦੋਮੀਆਂ ਦਾ ਪਿਤਾ ਸਈਰ ਦੇ ਪਹਾੜ ਵਿੱਚ ਸੀ। ਇਹ ਇੱਕ ਉਹ ਲਿਖਤ ਹੈ ਜੋ ਕਿ ਇੱਥੇ ਸਾਨੂੰ ਦਿੱਤੀ ਗਈ ਹੈ ਅਤੇ ਇਸ ਨੂੰ 3 ਵਾਰ ਦੁਹਰਾਇਆ ਗਿਆ ਹੈ। ਭਾਵੇਂ ਮੈਨੂੰ ਪੂਰੀ ਨਿਸ਼ਚਿਤਤਾ ਹੈ ਕਿ ਮੂਸਾ ਨੇ ਨਹੀਂ ਸੀ ਜਾਣਿਆ ਕਿ ਪਰਮੇਸ਼ਵਰ ਦਾ ਆਤਮਾ ਇਸ ਬਾਰੇ ਜਾਣਦਾ ਸੀ ਕਿ ਇਸ ਉੱਤੇ ਜ਼ੋਰ ਦਿੱਤੇ ਜਾਣ ਦੀ ਜ਼ਰੂਰਤ ਹੈ ਸੀ। ਈਸਾਓ ਅਦੋਮ ਹੈ ਅਤੇ ਅਦੋਮ ਈਸਾਓ ਹੈ। ਇਹ ਅਦੋਮੀ ਲੋਕ ਉਹ ਸਨ ਜੋ ਕਿ ਈਸਾਓ ਤੋਂ ਨਿਕਲੇ ਸਨ, ਠੀਕ ਜਿਸ ਤਰ੍ਹਾਂ ਕਿ ਇਸਰਾਈਲੀ ਉਹ ਸਨ ਜੋ ਕਿ ਯਾਕੂਬ ਵਿੱਚੋਂ ਆਏ ਸਨ। ਈਸਾਓ ਦੀ ਕਹਾਣੀ ਦੋ ਜੁੜਵੇਂ ਭਰਾਵਾਂ ਦੀ ਕਹਾਣੀ ਹੈ ਜੋ ਕਿ ਇਸਹਾਕ ਅਤੇ ਰਿਵਕਾ ਦੇ ਪੁੱਤਰ ਸਨ। ਇਹ ਇੱਕ ਦੂਜੇ ਦੇ ਨਾਲ ਮਿਲਦੇ ਜੁਲਦੇ ਲੜਕੇ ਨਹੀਂ ਸਨ, ਅਸਲ ਵਿੱਚ ਉਹ ਤਾਂ ਇੱਕ ਦੂਸਰੇ ਦੇ ਉਲਟ ਸਨ। ਜੋ ਲਿਖਤ ਉਤਪਤੀ ਪੁਸਤਕ ਦੇ 25 ਅਧਿਆਇ ਵਿੱਚ ਲਿਖੀ ਗਈ ਹੈ ਉਹ ਸ਼ੁਰੂ ਵਿੱਚ ਰਿਵਕਾ ਦੇ ਇਹਨਾਂ ਦੋ ਜੁੜਵਿਆਂ ਨੂੰ ਜਨਮ ਦੇਣ ਦੇ ਬਾਰੇ ਜ਼ਿਕਰ ਕਰਦੀ ਹੋਈ ਸ਼ੁਰੂ ਹੁੰਦੀ ਹੈ। ਉਤਪਤੀ ਪੁਸਤਕ 25 ਅਧਿਆਇ ਉਸਦੀਆਂ 22 ਅਤੇ 23 ਆਇਤਾਂ ਦੇ ਵਚਨ ਇਸ ਤਰ੍ਹਾਂ ਹਨ, ਔਰ ਉਸਦੇ ਵਿੱਚ ਬੱਚੇ ਇੱਕ ਦੂਸਰੇ ਨਾਲ ਘੁਲਦੇ ਸਨ ਅਤੇ ਉਸ ਆਖਿਆ, ਜੇਕਰ ਇਹ ਐਂ ਹੈ ਤਾਂ ਮੈਂ ਅਜਿਹੀ ਕਿਉਂ ਹਾਂ? ਅਤੇ ਉਹ ਯਹੋਵਾ ਕੋਲੋਂ ਪੁੱਛਣ ਲੱਗੀ ਤਾਂ ਯਹੋਵਾ ਉਹਨੂੰ ਆਖਿਆ, ਤੇਰੀ ਕੁੱਖ ਵਿੱਚ 2 ਕੌਮਾਂ ਹਨ ਔਰ ਤੇਰੀ ਕੁੱਖੋਂ ਹੀ ਉਹ ਦੋਵੇਂ ਜਾਤੀਆਂ ਵੱਖਰੀਆਂ ਹੋ ਜਾਣਗੀਆਂ ਔਰ ਇੱਕ ਜਾਤੀ ਦੂਜੀ ਜਾਤੀ ਨਾਲੋਂ ਬਲਵੰਤ ਹੋਵੇਗੀ ਅਤੇ ਵੱਡਾ ਛੋਟੇ ਦੀ ਟਹਿਲ ਕਰੇਗਾ। ਠੀਕ ਆਰੰਭ ਤੋਂ ਹੀ ਇਹ ਦੋਵੇਂ ਭਰਾ ਇੱਕ ਦੂਸਰੇ ਦੇ ਵਿਰੁੱਧ ਜੱਦੋਜਹਿਦ ਕਰ ਰਹੇ ਸਨ। ਈਸਾਓ ਬਾਹਰ ਰੜ ਵਿੱਚ ਰਹਿਣ ਵਾਲਾ ਨੌਜਵਾਨ ਹੈ ਸੀ ਜੋ ਕਿ ਸ਼ਿਕਾਰ ਕਰਨਾ ਪਸੰਦ ਕਰਦਾ ਸੀ। ਯਾਕੂਬ ਤਾਂ ਘਰ ਦੇ ਵਿੱਚ ਰਹਿੰਦਾ ਸੀ ਅਤੇ ਉਹ ਖਾਣਾ ਪਕਾਉਣਾ ਸਿੱਖਦਾ ਸੀ ਉਹ ਤਾਂ ਆਪਣੇ ਮਾਂ ਦੇ ਪੱਲੂ ਨਾਲ ਹੀ ਵੱਜਿਆ ਰਹਿੰਦਾ ਸੀ। ਫਿਰ ਵੀ ਯਾਕੂਬ ਵਿੱਚ ਇੱਕ ਆਤਮਿਕ ਸਮਝ ਪਾਈ ਜਾਂਦੀ ਸੀ ਜੋ ਕਿ ਈਸਾਓ ਦੇ ਵਿੱਚ ਨਹੀਂ ਸੀ। ਈਸਾਓ ਇੱਕ ਸਰੀਰਕ ਮਨੁੱਖ ਹੈ ਸੀ ਅਤੇ ਉਹ ਆਤਮਿਕ ਗੱਲਾਂ ਦੀ ਪਰਵਾਹ ਨਹੀਂ ਸੀ ਕਰਦਾ। ਅਸਲ ਵਿੱਚ ਉਸਨੇ ਆਪਣੇ ਜਨਮ ਦੇ ਅਧਿਕਾਰ ਨੂੰ ਇੰਨਾ ਤੁੱਛ ਜਾਣਿਆ ਸੀ ਕਿ ਉਸਨੇ ਇਸ ਨੂੰ ਤਰੀ ਜਾਂ ਦਾਲ ਦੇ ਇੱਕ ਪਿਆਲੇ ਦੇ ਲਈ ਯਾਕੂਬ ਦੇ ਕੋਲ ਵੇਚ ਦਿੱਤਾ ਸੀ। ਅਸੀਂ ਉਤਪਤੀ ਪੁਸਤਕ 25 ਦੇ ਆਏ ਉਸਦੀਆਂ 30 ਤੋਂ 34 ਆਇਤਾਂ ਦੇ ਵਚਨਾਂ ਵਿੱਚ ਇਸ ਤਰ੍ਹਾਂ ਪੜ੍ਹਦੇ ਹਾਂ, ਅਤੇ ਈਸਾਓ ਨੇ ਯਾਕੂਬ ਨੂੰ ਆਖਿਆ, ਇਸੇ ਲਾਲ ਦਾਲ ਵਿੱਚੋਂ ਮੈਨੂੰ ਵੀ ਖਾਣ ਨੂੰ ਦੇ, ਕਿਉਂ ਜੋ ਮੈਂ ਥੱਕਿਆ ਹੋਇਆ ਹਾਂ। ਇਸੇ ਕਾਰਨ ਉਸ ਦਾ ਨਾਂ ਅਦੋਮ ਪੈ ਗਿਆ। ਯਾਕੂਬ ਨੇ ਆਖਿਆ, ਤੂੰ ਅੱਜ ਆਪਣੇ ਜੇਠੇ ਹੋਣ ਦੇ ਹੱਕ ਨੂੰ ਮੇਰੇ ਕੋਲ ਵੇਚ ਦੇ। ਤਾਂ ਈਸਾਓ ਆਖਿਆ, ਵੇਖ ਮੈਂ ਮਰ ਰਿਹਾ ਹਾਂ, ਇਹ ਜੇਠਾ ਹੋਣਾ ਮੇਰੇ ਕਿਸ ਕੰਮ ਦਾ ਹੈ। ਤਾਂ ਯਾਕੂਬ ਨੇ ਆਖਿਆ, ਤੂੰ ਅੱਜ ਮੇਰੇ ਕੋਲੋਂ ਸਹੁੰ ਖਾ। ਤਾਂ ਉਸ ਸਹੁੰ ਖਾਧੀ ਔਰ ਆਪਣੇ ਜੇਠੇ ਹੋਣ ਦਾ ਹੱਕ ਯਾਕੂਬ ਦੇ ਕੋਲ ਵੇਚ ਦਿੱਤਾ। ਤਾਂ ਯਾਕੂਬ ਨੇ ਈਸਾਓ ਨੂੰ ਰੋਟੀ ਔਰ ਦਾਲ ਦਿੱਤੀ ਔਰ ਉਸਨੇ ਖਾਧਾ ਪੀਤਾ ਅਤੇ ਉੱਠ ਕੇ ਆਪਣੇ ਰਾਹ ਪਿਆ। ਇਉਂ ਈਸਾਓ ਨੇ ਆਪਣੇ ਜੇਠੇ ਹੋਣ ਦੇ ਹੱਕ ਨੂੰ ਤੁਸ਼ ਜਾਣਿਆ। ਉਸਨੇ ਆਪਣੇ ਇਸ ਜਨਮ ਦੇ ਹੱਕ ਨੂੰ ਇਸ ਕਰਕੇ ਨਹੀਂ ਸੀ ਵੇਚਿਆ ਕਿਉਂਕਿ ਉਹ ਬਹੁਤ ਜ਼ਿਆਦਾ ਭੁੱਖਾ ਸੀ ਅਤੇ ਉਹ ਮਰਨ ਤੱਕ ਹੀ ਸੀ, ਨਾ ਹੀ ਇਸ ਕਰਕੇ ਕਿ ਇਸਹਾਕ ਦੇ ਘਰ ਵਿੱਚ ਖਾਣ ਦੇ ਲਈ ਹੋਰ ਕੁਝ ਵੀ ਨਹੀਂ ਸੀ, ਬਲਕਿ ਇਸ ਕਰਕੇ ਕਿ ਇਹ ਉਸਦੇ ਵਿੱਚ ਇੱਕ ਸਰੀਰਕ ਅਭਿਲਾਸ਼ਾ ਪਾਈ ਜਾਂਦੀ ਸੀ ਅਤੇ ਉਹ ਇਸ ਇੱਕੋ ਹੀ ਘੜੀ ਦੇ ਆਨੰਦ ਦੇ ਵਾਸਤੇ ਉਸਦੇ ਆਰਥਿਕ ਵਿਰਾਸਤ ਨੂੰ ਵੇਚਣ ਵਿੱਚ ਇੱਛਾ ਰੱਖਦਾ ਸੀ। ਉਹ ਮਨੁੱਖ ਜੋ ਕਿ ਇਸ ਦੇ ਜਨਮ ਤੋਂ ਹੀ ਜਿਸ ਦੇ ਵਿੱਚ ਇਹ ਹੱਕ ਪਾਇਆ ਜਾਂਦਾ ਸੀ, ਉਹ ਪਰਮੇਸ਼ੁਰ ਦੇ ਨਾਲ ਜੁੜਿਆ ਹੋਇਆ ਸੀ, ਉਹ ਉਸਦੇ ਘਰਾਣੇ ਦਾ ਜਾਜਕ ਹੁੰਦਾ ਸੀ, ਉਹ ਇੱਕ ਇਹੋ ਜਿਹਾ ਮਨੁੱਖ ਹੁੰਦਾ ਸੀ ਜਿਸ ਦੇ ਨਾਲ ਪਰਮੇਸ਼ੁਰ ਦਾ ਨੇਮ ਵੱਜਾ ਹੁੰਦਾ ਸੀ। ਉਹ ਇੱਕ ਇਹੋ ਜਿਹਾ ਮਨੁੱਖ ਹੁੰਦਾ ਸੀ ਜੋ ਕਿ ਪਰਮੇਸ਼ੁਰ ਦੇ ਨਾਲ ਸੰਬੰਧਿਤ ਹੈ ਸੀ। ਅਸਲ ਵਿੱਚ ਈਸਾਓ ਨੇ ਆਖਿਆ ਸੀ ਕਿ ਮੈਂ ਤਾਂ ਪਰਮੇਸ਼ੁਰ ਦੇ ਨਾਲ ਰਿਸ਼ਤਾ ਰੱਖਣ ਦੀ ਬਜਾਏ ਇਸ ਦਾਲ ਦੀ ਇਕੌਲੀ ਨੂੰ ਹੀ ਰੱਖਣ ਦੀ ਖੁਆਇਸ਼ ਰੱਖਦਾ। ਇਹ ਵਿਸ਼ਵਾਸੀਆਂ ਦੇ ਲਈ ਅੱਜ ਦੇ ਇਸ ਜ਼ਮਾਨੇ ਦੇ ਵਿੱਚ ਸਾਡੇ ਵਾਸਤੇ ਇੱਕ ਬਹੁਤ ਮਹਾਨ ਸੱਚਾਈ ਦੀ ਉਦਾਹਰਣ ਹੈ। ਇਹ ਮਸੀਹਾਂ ਦੀ ਇੱਕ ਤਸਵੀਰ ਹੈ। ਇੱਕ ਵਿਸ਼ਵਾਸੀ ਦੇ ਅੰਦਰ ਜੋ ਦੋ ਸੁਭਾਅ ਪਾਏ ਜਾਂਦੇ ਹਨ ਅਤੇ ਉਹ ਇੱਕ ਦੂਸਰੇ ਦੇ ਨਾਲ ਜੱਦੋਜਹਿਦ ਕਰਦੇ ਹਨ ਅਤੇ ਇੱਕ ਦੂਸਰੇ ਦੇ ਵਿਰੋਧੀ ਹਨ। ਗਲਾਤੀਆਂ ਦੀ ਪੱਤਰੀ 5 ਅਧਿਆਇ ਉਸ ਦੀ 17 ਆਇਤ ਦੇ ਵਚਨਾਂ ਦੇ ਵਿੱਚ ਪੌਲਸ ਇਸ ਤਰ੍ਹਾਂ ਆਖਦਾ ਹੈ, ਕਿਉਂ ਜੋ ਸਰੀਰ ਆਤਮਾ ਦੇ ਵਿਰੁੱਧ ਅਤੇ ਆਤਮਾ ਸਰੀਰ ਦੇ ਵਿਰੁੱਧ ਲੋਚਦਾ ਹੈ, ਕਿਉਂ ਜੋ ਇਹ ਇੱਕ ਦੂਜੇ ਦੇ ਵਿਰੁੱਧ ਹਨ, ਤਾਂ ਜੋ ਤੁਸੀਂ ਜੋ ਚਾਹੁੰਦੇ ਹੋ ਸੋ ਨਾ ਕਰੋ। ਇੱਕ ਵਿਸ਼ਵਾਸੀ ਦੇ ਵਿੱਚ ਇਹ ਦੋ ਸੁਭਾਅ ਪਾਏ ਜਾਂਦੇ ਹਨ, ਨਵਾਂ ਸੁਭਾਅ ਅਤੇ ਪੁਰਾਣਾ ਸੁਭਾਅ। ਉਹ ਇੱਕ ਦੂਸਰੇ ਦੇ ਵਿਰੁੱਧ ਹਨ। ਈਸਾਓ ਸਰੀਰ ਦੀ ਤਸਵੀਰ ਨੂੰ ਦਰਸਾਉਂਦਾ ਹੈ ਜੋ ਕਿ ਪੁਰਾਣਾ ਸੁਭਾਅ ਹੈ, ਅਤੇ ਯਾਕੂਬ ਆਤਮਾ ਦੀ ਤਸਵੀਰ ਪੇਸ਼ ਕਰਦਾ ਹੈ ਜੋ ਕਿ ਨਵਾਂ ਸੁਭਾਅ ਹੈ। ਇਹ ਅਦੋਮ ਨਾਮ ਦਾ ਅਰਥ ਹੁੰਦਾ ਹੈ ਲਾਲ ਜਾਂ ਸੂਰਜ ਦੇ ਦੁਆਰਾ ਝੁਲਸਿਆ ਹੋਇਆ। ਇਹ ਜੋ ਸੂਰਜ ਦੇ ਦੁਆਰਾ ਝੁਲਸਣਾ ਹੈ, ਇਹ ਉਦੋਂ ਹੀ ਵਾਪਰਦਾ ਹੈ ਜਦੋਂ ਕਿ ਜੋ ਚਮੜੀ ਹੈ ਰੋਸ਼ਨੀ ਦੀਆਂ ਸਾਰੀਆਂ ਕਿਰਨਾਂ ਨੂੰ ਉਹਨਾਂ ਕਿਰਨਾਂ ਤੋਂ ਬਜਾਏ ਜੋ ਕਿ ਇਸ ਨੂੰ ਲਾਲ ਬਣਾਉਂਦੀਆਂ ਹਨ, ਬਾਕੀ ਸਾਰੀਆਂ ਕਿਰਨਾਂ ਨੂੰ ਆਪਣੇ ਵਿੱਚ ਸਮਾਉਣ ਦੇ ਯੋਗ ਬਣਾ ਜਾ ਦਿੰਦੀ ਹੈ। ਇੱਕ ਸੂਰਜ ਦੇ ਦੁਆਰਾ ਝੁਲਸਿਆ ਹੋਇਆ ਜਾਂ ਧੁੱਪ ਦੇ ਦੁਆਰਾ ਝੁਲਸਿਆ ਹੋਇਆ ਮਨੁੱਖ ਬਾਈਬਲ ਬਾਣੀ ਦੇ ਵਿੱਚ ਉਹ ਮਨੁੱਖ ਹੈ ਜੋ ਕਿ ਸੁਰਗੀ ਚਾਨਣ ਨੂੰ ਆਪਣੇ ਵਿੱਚ ਨਹੀਂ ਸਮਾ ਸਕਦਾ ਅਤੇ ਇਸ ਨੇ ਉਸ ਨੂੰ ਝੁਲਸ ਦਿੱਤਾ ਸੀ। ਮੇਰੇ ਦੋਸਤ, ਸੁਰਗ ਦੀ ਰੋਸ਼ਨੀ ਜਾਂ ਤਾਂ ਆਪ ਨੂੰ ਬਚਾਵੇਗੀ ਅਤੇ ਜਾਂ ਫਿਰ ਆਪ ਨੂੰ ਸਾੜ ਦੇਵੇਗੀ। ਆਪ ਜਾਂ ਤਾਂ ਇਸ ਨੂੰ ਆਪਣੇ ਅੰਦਰ ਸਮਾ ਲਵੋਗੇ ਜਾਂ ਫਿਰ ਆਪ ਇਸ ਦੇ ਦੁਆਰਾ ਝੁਲਸੇ ਜਾਓਗੇ। ਇਹ ਤਾਂ ਹਮੇਸ਼ਾ ਹੀ ਸੱਚ ਹੁੰਦਾ ਹੈ। ਈਸਾਓ ਜੋ ਹੈ ਉਹ ਸਰੀਰ ਜਾਂ ਮਾਸ ਦੀ ਪ੍ਰਤੀਨਿਧਤਾ ਕਰਦਾ ਹੈ, ਉਹ ਦੋਵੇਂ ਬਣ ਗਿਆ ਹੈ। ਯਾਕੂਬ ਜੋ ਕਿ ਇਸਰਾਇਲ ਬਣਿਆ ਸੀ, ਪਰਮੇਸ਼ੁਰ ਦਾ ਇੱਕ ਰਾਜਕੁਮਾਰ, ਉਹ ਆਤਮਾ ਦੀ ਪ੍ਰਤੀਨਿਧਤਾ ਕਰਦਾ ਹੈ। ਪੁਰਾਣੇ ਨੇਮ ਦੀ ਪਹਿਲੀ ਪੁਸਤਕ ਦੇ ਵਿੱਚ ਈਸਾਓ ਦੇ ਬਾਰੇ ਗੌਰ ਕਰਨ ਤੋਂ ਬਾਅਦ ਹੁਣ ਆਪਣੇ ਪੁਰਾਣੇ ਨੇਮ ਦੀ ਆਖਰੀ ਪੁਸਤਕ ਦੇ ਵੱਲ ਗੌਰ ਕਰੋ ਅਤੇ ਇਸ ਵਿੱਚੋਂ ਲਿਖੀ ਗਈ ਇਸ ਅਨੋਖੀ ਭਾਸ਼ਾ ਨੂੰ ਪੜ੍ਹੋ। ਇੱਥੇ ਮਲਾਕੀ ਦੀ ਪੁਸਤਕ 1 ਅਧਿਆਏ ਉਸਦੀਆਂ 2 ਅਤੇ 3 ਆਇਤਾਂ ਦੇ ਵਚਨ ਇਸ ਤਰ੍ਹਾਂ ਹਨ, ਯਹੋਵਾ ਆਖਦਾ ਹੈ ਕਿ ਮੈਂ ਤੁਹਾਡੇ ਨਾਲ ਪਿਆਰ ਕੀਤਾ, ਤੁਸੀਂ ਆਖਦੇ ਹੋ ਤਾਂ ਕਿਵੇਂ ਸਾਡੇ ਨਾਲ ਪਿਆਰ ਕੀਤਾ, ਕੀ ਈਸਾਓ ਯਾਕੂਬ ਦਾ ਭਰਾ ਨਹੀਂ ਸੀ। ਯਹੋਵਾ ਦਾ ਵਾਕ ਹੈ, ਮੈਂ ਯਾਕੂਬ ਨੂੰ ਪਿਆਰ ਕੀਤਾ ਪਰ ਈਸਾਓ ਨਾਲ ਵੈਰ ਰੱਖਿਆ, ਮੈਂ ਉਸਦੇ ਪਹਾੜ ਨੂੰ ਵੀਰਾਨ ਕਰ ਛੱਡਿਆ ਹੈ ਅਤੇ ਉਸਦੀ ਮਿਲਖ ਉਜਾੜ ਦੇ ਗਿੱਦੜਾਂ ਨੂੰ ਦੇ ਦਿੱਤੀ। ਇਹ ਜੋ ਹੈ ਪਰਮੇਸ਼ੁਰ ਦੇ ਦੁਆਰਾ ਆਖੀ ਜਾਣ ਵਾਲੀ ਇੱਕ ਬਹੁਤ ਹੀ ਅਨੋਖੀ ਗੱਲ ਹੈ ਕਿ ਮੈਂ ਯਾਕੂਬ ਦੇ ਨਾਲ ਪਿਆਰ ਕੀਤਾ ਅਤੇ ਈਸਾਓ ਨਾਲ ਵੈਰ ਰੱਖਿਆ। ਇਹ ਤਾਂ ਸੱਚਮੁੱਚ ਸਾਡੇ ਲਈ ਇੱਕ ਸਮੱਸਿਆ ਖੜੀ ਕਰਦਾ ਹੈ। ਮੈਂ ਆਪ ਨੂੰ ਇੱਕ ਵਾਰ ਫਿਰ ਦੱਸ ਦੇਵਾਂ ਕਿ ਅਸੀਂ ਇਸ ਓਬਦਿਆ ਨਾਂ ਦੀ ਪੁਸਤਕ ਦੇ ਵਿੱਚ ਅਗਲੇ ਕੁਝ ਪ੍ਰੋਗਰਾਮਾਂ ਦੇ ਵਿੱਚ ਲਗਾਤਾਰ ਆਇਤਦਾਰ ਆਇਤ ਅਧਿਐਨ ਕਰਨਾ ਜਾਰੀ ਰੱਖਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਆਰੰਭ ਕੀਤਾ ਸੀ ਓਬਦਿਆ ਨਵੀ ਦੀ ਪੁਸਤਕ ਦੇ ਬਾਰੇ ਜਾਣ ਪਛਾਣ ਕਰਨ ਦੇ ਨਾਲ। ਇਸ ਤੋਂ ਬਾਅਦ ਅਸੀਂ ਇਸ ਪੁਸਤਕ ਦੇ ਇਸਰਾਇਲੀ ਕੌਮ ਦੇ ਇਤਿਹਾਸ ਵਿੱਚ ਜੋੜੇ ਜਾਣ ਦੇ ਸਮੇਂ ਦੇ ਬਾਰੇ ਗੌਰ ਕੀਤਾ ਸੀ। ਇਸ ਵਿੱਚ ਅਸੀਂ ਦੋ ਬਾਈਬਲ ਬਾਣੀ ਦੇ ਹਿੱਸਿਆਂ, ਦੂਸਰੀ ਰਾਜਿਆਂ ਦੀ ਪੁਸਤਕ 8 ਅਧਿਆਏ ਦੀਆਂ 16 ਤੋਂ 26 ਆਇਤਾਂ ਅਤੇ ਦੂਸਰੀ ਇਤਿਹਾਸ ਦੀ ਪੁਸਤਕ 17 ਅਧਿਆਏ ਦੀ 7 ਆਇਤ ਦੇ ਹਵਾਲੇ ਦਿੱਤੇ ਸਨ। ਇਸ ਤੋਂ ਬਾਅਦ ਅਸੀਂ ਇਸ ਪੁਸਤਕ ਦੀ ਰੂਪਰੇਖਾ ਦੇ ਬਾਰੇ ਗੌਰ ਕੀਤਾ, ਜਿਸ ਵਿੱਚ ਦੋ ਮੁੱਖ ਭਾਗ ਹਨ ਅਤੇ ਸਭ ਤੋਂ ਪਹਿਲਾ ਭਾਗ ਹੈ ਅਧੋਮ ਨਾਲ ਸੰਬੰਧਿਤ ਅਤੇ ਉਸਦਾ ਨਾਸ਼ ਹੋਣਾ। ਇਹ 1 ਤੋਂ 16 ਆਇਤਾਂ ਦੇ ਵਚਨਾਂ ਵਿੱਚ ਪਾਇਆ ਜਾਂਦਾ ਹੈ ਅਤੇ ਦੂਸਰਾ ਮੁੱਖ ਭਾਗ ਇਸਰਾਇਲ ਦੇ ਪੁਨਰ ਸਥਾਪਿਤ ਕੀਤੇ ਜਾਣ ਨਾਲ ਸੰਬੰਧਿਤ ਹੈ, ਜੋ ਕਿ 17 ਤੋਂ 21 ਆਇਤਾਂ ਦੇ ਵਚਨਾਂ ਤੱਕ ਅੱਗੇ ਜਾਂਦਾ ਹੈ। ਇਸ ਤੋਂ ਬਾਅਦ ਆਇਤਦਾਰ ਆਇਤ ਅਧਿਐਨ ਕਰਦੇ ਹੋਏ ਅਸੀਂ ਅੱਜ ਇਸ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ 1 ਆਇਤ ਦੇ ਵਚਨਾਂ ਵਿੱਚ ਅਧੋਮ ਦੇ ਵਿਰੁੱਧ ਲਗਾਏ ਜਾਣ ਵਾਲੇ ਦੋਸ਼ ਦੇ ਬਾਰੇ ਗੌਰ ਕੀਤਾ ਹੈ। ਅਸੀਂ ਹੁਣ ਈਸਾਓ ਅਤੇ ਯਾਕੂਬ ਦੇ ਬਾਰੇ ਕੁਝ ਗੌਰ ਕਰਦੇ ਆ ਰਹੇ ਸੀ। ਆਖਰ ਵਿੱਚ ਮੈਂ ਆਪ ਨੂੰ ਮਲਾਕੀ ਦੀ ਪੁਸਤਕ 1 ਅਧਿਆਏ ਉਸ ਦੀਆਂ 2 ਅਤੇ 3 ਆਇਤਾਂ ਦੇ ਵਚਨਾਂ ਵਿੱਚੋਂ ਇਸ ਬਾਰੇ ਹਵਾਲਾ ਦਿੱਤਾ ਹੈ। ਮੈਂ ਆਪ ਨੂੰ ਇਹ ਦੱਸ ਰਿਹਾ ਸੀ ਕਿ ਪਰਮੇਸ਼ੁਰ ਦੇ ਦੁਆਰਾ ਇਹ ਆਖਿਆ ਜਾਣਾ ਤਾਂ ਬਹੁਤ ਹੀ ਅਨੋਖਾ ਜਾਪਦਾ ਹੈ, ਜਦੋਂ ਕਿ ਪਰਮੇਸ਼ੁਰ ਮਲਾਕੀ ਨਵੀ ਦੀ ਪੁਸਤਕ ਦੇ 1 ਅਧਿਆਏ ਉਸ ਦੀਆਂ 2 ਅਤੇ 3 ਆਇਤਾਂ ਦੇ ਵਚਨਾਂ ਵਿੱਚ ਸਾਨੂੰ ਦੱਸਦਾ ਹੈ ਕਿ ਮੈਂ ਯਾਕੂਬ ਨਾਲ ਪਿਆਰ ਕੀਤਾ ਅਤੇ ਮੈਂ ਈਸਾਓ ਨਾਲ ਵੈਰ ਰੱਖਿਆ। ਪਰਮੇਸ਼ੁਰ ਦੁਆਰਾ ਇਸ ਤਰ੍ਹਾਂ ਇਹ ਕਿਹਾ ਜਾਣਾ ਤਾਂ ਬਹੁਤ ਹੀ ਅਨੋਖਾ ਜਾਪਦਾ ਹੈ। ਇਸ ਬਾਰੇ ਹੋਰ ਵਧੇਰੇ ਜਾਣਨਾ ਅਗਲੇ ਪ੍ਰੋਗਰਾਮ ਵਿੱਚ ਅਸੀਂ ਜਾਰੀ ਰੱਖਾਂਗੇ। ਅਗਲੇ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਿਲ ਹੋਣਾ ਨਾ ਭੁੱਲਣਾ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਪਤਾ ਇੱਕ ਵਾਰ ਫੇਰ ਸੁਣ ਲਓ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਸਾਡਾ ਈਮੇਲ ਪਤਾ ਹੈ punjabittb@radiovv.org। ਪਤਾ ਇੱਕ ਵਾਰ ਫੇਰ ਸੁਣ ਲਓ, punjabittb@radiovv.org। ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਣ।